दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। ग्रंथाकार भाई संतोख सिंह जी दस रहे सन माता गुजरी जी ने जाण दी तैयारी की है। माता जी ने एक खच्चर मोरां दी भरी हुई अपने नाल तोरी। कल इथों तक कथा पहुंची सी, अज इथों अगे मैं प्रारंभ करदा। लग पौत्रे दोनों ले साथ सियंदन चढ़ो कहो गुर नाथ। ग्रंथाकार भाई संतोख सिंह जी लिखते ने कि जेड़े माता गुजरी जी दे दो छोटे पोतरे ने भाव के सतगुरां दे जेड़े दो छोटे साहबजादे ने ओ माता जी ने अपने नाल लै ने सियंदन चढ़ो कहो गुरनाथ। उस वेले सतगुरु गोविंद सिंह सच्चे पातशाह जी ने माता गुजरी जी नूं आख्या माता जी रथ दी असवारी कर लो। प्रथम अपन ते दो चढ़ाए बहर चढ़ी माता सह साए। रथ दे विच असवार होण तों पहला माता जी ने पहला दोवां पोतरियां नूं रथ दे विच बिठाया है ते फिर छेती दे नाल माता जी भी असवार हो गए। सत गुर महल सुंदरी मात अर साहिब देवी चित शांत। जेड़े सतगुरां दे महल ने जिन्हां दा नाम सुंदरी जी है इस तों अलावा जेड़े सतगुरां दे दूसरे महल ने ਉਹ ਬੜੇ ਸ਼ਾਂਤ ਚਿੱਤ ਦੇ ਨਾਲ ਖਲੋਤੇ ਨੇ। ਨਮੋ ਕਰੀ ਗੁਰ ਕੋ ਕਰ ਜੋਰੇ ਦੋਨੋਂ ਤਵ ਅਰੂੜ ਕਰ ਡੋਰੇ। ਸਤਿਗੁਰਾਂ ਦੇ ਦੋਵਾਂ ਮਹਿਲਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਫਿਰ ਇਹਨਾਂ ਦੋਵਾਂ ਮਹਿਲਾਂ ਨੇ ਡੋਲੇ ਦੀ ਅਸਵਾਰੀ ਕੀਤੀ ਭਾਵ ਕੇ ਪਾਲਕੀ ਚ ਬੈਠੇ। ਆਇਸ ਪਾਏ ਨਿਕਸ ਕਰ ਚਾਲੀ ਸ਼ਾਮ ਜਾਮਨੀ ਬਹੁਤਮ ਵਾਲੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਗਿਆ ਪਾ ਕੇ ਇਹ ਸਾਰੀਆਂ ਚੱਲੀਆਂ ਨੇ। ਕਵੀ ਜੀ ਲਿਖਦੇ ਨੇ ਕਿ ਕਾਲੇ ਰੰਗ ਵਾਲੀ ਗਾੜੀ ਜਿਹੜੀ ਰਾਤ ਹੈ ਉਹ ਪਸਰੀ ਹੋਈ। ਅਪਰ ਜਨਰ ਨਹਿਲਰ ਨੇ ਹਾਰੇ ਸੋ ਮਿਲ ਮਿਲ ਕਰ ਵਹਿਰ ਪਧਾਰੇ। ਹੋਰ ਵੀ ਜਿਹੜੇ ਬਹੁਤ ਸਾਰੇ ਸਨ ਉਹ ਵੀ ਇਹਨਾਂ ਦੇ ਨਾਲ ਹੀ ਉਸ ਵੇਲੇ ਕਿਲਿਆਂ ਦੇ ਵਿੱਚੋਂ ਬਾਹਰ ਨਿਕਲੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਭਾਵੇਂ ਵੇਖਾ ਵੇਖੀ ਬਹੁਤੇ ਰਹਿ ਗਏ, ਪਰ ਭੁੱਖ ਤੋਂ ਸਖਤ ਲਾਚਾਰ ਹੋਏ। ਦੁੱਖ ਵੇਖਣਾ ਮਾਤਾ ਜੀ ਜਰ ਸਕੇ, ਤਿਆਰ ਜਾਣ ਨੂੰ ਬਨ ਕੇ ਪਾਰ ਹੋਏ। ਛੋਟੇ ਸਾਹਿਬਜ਼ਾਦੇ ਨਾਲ ਲੈ ਗਏ, ਸਤਿਗੁਰਾਂ ਦੇ ਬਚਨ ਤੋਂ ਬਾਹਰ ਹੋਏ। ਬਹੁਤੇ ਸਿੰਘ ਵੀ ਉੱਠ ਕਰਤਾਰ ਸਿੰਘਾ ਮਾਤਾ ਜੀ ਦੇ ਨਾਲ ਤਿਆਰ ਹੋਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲਿਆ, ਸਤਿਗੁਰਾਂ ਦੇ ਹੁਕਮ ਤੋਂ ਬਾਹਰੀ ਹੋ ਕੇ ਇਹ ਚੱਲ ਪਏ ਤੇ ਬਹੁਤੇ ਸਾਰੇ ਸਿੰਘ ਵੀ ਇਸੇ ਤਰੀਕੇ ਦੇ ਨਾਲ ਮਾਤਾ ਜੀ ਦੇ ਨਾਲ ਹੀ ਨਿਕਲੇ। ਗਾਇਓ ਬਾਹੀਰ ਉਲੰਘ ਕਈ ਕੋਸ, ਬੈਠੇ ਸਤਿਗੁਰ ਦੁਰਗ ਸਰੋਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਸਿੰਘਾਂ ਦੀ ਬਹੀਰ ਸੀ, ਉਹ ਕਈ ਕੋਹਾਂ ਦੇ ਰਸਤੇ ਨੂੰ ਤਹਿ ਕਰ ਗਈ, ਦੂਜੇ ਪਾਸੇ ਆਪਣੇ ਕਿਲੇ ਦੇ ਵਿੱਚ ਸਤਿਗੁਰੂ ਜੀ ਸਮੇਤ ਜੋਸ਼ ਦੇ ਬੈਠੇ ਨੇ। ਸਣੇ ਸਣੇ ਸਭ ਕਰ ਕਰ ਤਿਆਰ, ਚਲੇ ਲੋਕ ਸਭ ਪੰਥ ਮਜਾਰ। ਹੌਲੀ ਹੌਲੀ ਆਪੋ ਆਪਣੀ ਤਿਆਰੀ ਕਰ ਕਰਕੇ ਸਾਰੇ ਦੇ ਸਾਰੇ ਉਸੇ ਰਸਤੇ ਦੇ ਰਾਹੀ ਲੰਘ ਰਹੇ ਨੇ ਜਿੱਧਰ ਦੀ ਬਾਕੀ ਦੀ ਵਹੀਰ ਲੰਘੀ। ਸਾਵਧਾਨ ਜੋ ਸ਼ਸਤਰ ਸਮੇਤ, ਰੱਖੇ ਟੇਂਗ ਸਿੰਘ ਲੜ ਬੇਹੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਥਿਆਰਧਾਰੀ ਜਿਹੜੇ ਸਿੰਘ ਬੜੇ ਹੁਸ਼ਿਆਰ ਨੇ, ਉਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੜਨ ਦੇ ਵਾਸਤੇ ਤਿਆਰ ਕਰਕੇ ਰੱਖਿਆ। ਡੇਢ ਕ ਜਾਮ ਜਾਮ ਨੀ ਗਈ, ਤਬ ਸਤਿਗੁਰ ਨਿਜ ਤਿਆਰੀ ਕਈ। ਜਦੋਂ ਡੇਢ ਪਹਿਰ ਰਾਤ ਬਤੀਤ ਹੋ ਗਈ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਸੋਚਿਆ ਸੀ ਉਹ ਪ੍ਰਗਟ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਅਨੰਦਪੁਰ ਨਗਰ ਨੂੰ ਛੱਡਣ ਦੀ ਤਿਆਰੀ ਕਰ ਲਈ। ਭਾਵ ਕਿ ਜਿਹੜੇ ਵਿਦਾਵਾ ਲਿਖ ਗਏ ਸਨ ਉਹਨਾਂ ਨੂੰ ਤੇ ਪਹਿਲਾਂ ਹੀ ਜਾਣ ਦੇ ਵਾਸਤੇ ਕਹਿ ਦਿੱਤਾ, ਪਰ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਕਰੀਬ ਰਾਤ ਡੇਢ ਪਹਿਰ ਬੀਤ ਹੋ ਗਈ ਸੀ, ਉਸ ਵੇਲੇ ਸਤਿਗੁਰਾਂ ਨੇ ਵੀ ਅਨੰਦਪੁਰ ਨਗਰ ਨੂੰ ਖਾਲੀ ਕਰਨ ਦਾ ਨਿਸ਼ਚਾ ਕੀਤਾ। ਨਿਕਸੇ ਪ੍ਰਥਮ ਗਏ ਤਿਸ ਜਾਏ, ਸ੍ਰੀ ਗੁਰ ਤੇਗ ਬਹਾਦਰ ਥਾਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਦੇ ਸਾਰਿਆਂ ਸਿੰਘਾਂ ਨੂੰ ਹੁਕਮ ਕੀਤਾ ਕਿ ਆਪਾਂ ਵੀ ਅਨੰਦਪੁਰ ਨਗਰੀ ਨੂੰ ਹੁਣ ਛੱਡਣਾ ਹੈ। ਉਸੇ ਵੇਲੇ ਪੂਰੀ ਤਿਆਰੀ ਕੀਤੀ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੰਦਪੁਰ ਨਗਰ ਛੱਡਣ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਤੇ ਜਾ ਪਹੁੰਚੇ ਨੇ, ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਜਿਹੜਾ ਸੰਸਕਾਰ ਸੀ ਉਹ ਅਨੰਦਪੁਰ ਦੇ ਵਿੱਚ ਕੀਤਾ ਗਿਆ ਸੀ। ਉਸ ਜਗ੍ਹਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਨੇ ਨਮਸਕਾਰ ਕਰਨ ਦੇ ਲਈ। ਖਾਰੇ ਹੋਏ ਦਰਬਾਰ ਅਗਾਰੀ, ਕਰ ਅਰਦਾਸ ਬੰਦਨਾ ਤਾਰੀ। ਸਤਿਗੁਰੂ ਜੀ ਉੱਥੇ ਜਾ ਕੇ ਖਲੋਤੇ ਨੇ, ਹੱਥ ਜੋੜ ਕੇ ਅਰਦਾਸ ਕੀਤੀ। ਅਰਦਾਸ ਦੇ ਵਿੱਚ ਬਹੁਤ ਪ੍ਰਕਾਰ ਦੀਆਂ ਬੇਨਤੀਆਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਕੇ ਉਹਨਾਂ ਦਾ ਧਿਆਨ ਧਾਰਨ ਕਰਕੇ ਕੀਤੀਆਂ ਗਈਆਂ। ਬਹੁ ਰੋਈ ਉੱਚੇ ਕੀਨ ਬਖਾਨ, ਹੈ ਕੋ ਸਾਧ ਰਹੇ ਇਸ ਥਾਨ। ਫਿਰ ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਸਿੰਘਾਂ ਨੂੰ ਸੁਣਾ ਕੇ ਆਖਿਆ, ਹੈ ਕੋ ਸਾਧ ਰਹੇ ਸਥਾਨ, ਭਾਈ ਤੁਹਾਡੇ ਵਿੱਚੋਂ ਕੋਈ ਐਸਾ ਸਾਧੂ ਸਿੱਖ ਹੈ ਜਿਹੜਾ ਕਿ ਇਸ ਜਗ੍ਹਾ ਦੇ ਉੱਤੇ ਹਮੇਸ਼ਾ ਰਹੇ। ਚਾਰੂ ਦੀਪਕ ਨਿਤ ਪ੍ਰਤੀ ਕਰੈ, ਸ੍ਰੀ ਗੁਰ ਦੇਵ ਸੇਵ ਹਿਤ ਧਰੈ। ਕੋਈ ਐਸਾ ਸਿੱਖ ਹੈ ਜਿਹੜਾ ਕਿ ਇਸ ਜਗ੍ਹਾ ਦੇ ਉੱਤੇ ਝਾੜੂ ਫੇਰੇ, ਇਸ ਤੋਂ ਇਲਾਵਾ ਰੋਜ਼ ਨਿਤਾ ਪ੍ਰਤੀ ਦੀਵਾ ਜਗਾਵੇ, ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਹਿੱਤ ਦੇ ਵਾਸਤੇ ਰਵੇ। ਭਾਵ ਕਿ ਤੁਹਾਡੇ ਵਿੱਚੋਂ ਕੋਈ ਐਸਾ ਸਿੰਘ ਹੈ ਜਿਹੜਾ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਦੀ ਸੇਵਾ ਕਰੇ। तीन बार गुर बचन उचारा, नहीं को बोल्यो डारी और तारा। कवि संतोख सिंह जी लिखते ने लगातार सतगुरु गोविंद सिंह जी ने तीन वारी बचन किया, पर कवि संतोख सिंह जी लिखते ने कि किसी ने भी धीरज नु धारण ना किया, पाप के डर दा मारा कोई भी ना बोलिया, क्योंकि सतगुरु सच्चे पातशाह जी रुके हुए सन इस गल दा धीरे से। हुण सतगुरु सच्चे पातशाह जी भी जा रहे ने, सारे सिंह उन्हां दे नाल ही जाना चाहुंदे ने, कोई भी ऐसा सिंह नहीं है जिहड़ा कि चाहवे कि सतगुरु जी भावें चले जाण, सारे सिंह चले जाण ते मैं इकल्ला इत्थे रहां। कवि जी लिखदे ने तीन वारी बचन कीता पर कोई बोलिया ना। आचे राज स्वांग विशाल अरंबे, रही न तीरज पए अचंबे। कवि संतोख सिंह जी लिखते ने कि जेड़े सतगुरु जी ने ओ बड़े अजीब किस्म दे कौतक रचदे ने। रही न तीरज पए अचंबे, सारे चक्रत हो गए ने, अचंबे दे विच हो गए ने, पर तीरज ना रही, इस करके किसी ने आख्या ना कि सच्चे पातशाह जी मैं रवांगा। एक गुर बख्श साध तिग खरे ओ, तिसे बिलोकत बाक यो चरियो। कोई बोलिया ना, उस वेले कवि संतोख सिंह जी लिखते ने कि गुरबख्श नाम दा एक साध सतगुरां दे लागे खलोता सी, उस दे वल देख के सतगुरां ने वचन कीता। बसो यहां तुम सेवा करो, कर सेवा निज जन्म सुधरो। सतगुरु जी उस गुरबख्श नूं कहिंदे ने कि भाई सिखा तू इत्थे रह के सेवा कर, सेवा करके अपने मनुखा जन्म नूं सफल कर। महादेव तिसका गुर बोला, खाए कहां ते रहे या डोला। जदों सतगुरु गोविंद सिंह जी ने ऐसा वचन कीता ते लागे ही ओदा मुर्शिद महादेव खलोता सी, ओ बोलिया खाए कहां ते रहे अडोला। कहिंदा सच्चे पातशाह जी गुरबख्श नूं तुसीं कह दिता इत्थे रह के सेवा कर, पर सच्चे पातशाह जी ए खाएगा की इत्थे ते किवें अडोल रहेगा। महा कुमत तर नीच पहाड़ी, करें बैर पश्चात तुम्हारी। महादेव कहिंदा है कि बड़े खोटी बुद्धि वाले, बड़े नीच मत दे तारने ए पहाड़िये ने, तुहाडे जान तो पिछो सच्चे पातशाह जी एदे नाल बड़ा वैर करनगे, हो सकदा है इनू मार देन। भोजन चाहिए नित प्रति खाने, तुम बिन हमको को ना जाने। सच्चे पातशाह जी भोजन ते हमेशा ही खान दे वास्ते चाहिदा है, तुम बिन हमको को ना जाने, तुहाडे तो बगैर सच्चे पातशाह जी सानू कौन जानदा। कह कहां रावर सब जाने, सेवा नित कर दे हो ठकाने। सच्चे पातशाह जी तुसी जिस तरह दा वचन करदे हो, जेकर इस तरह दे वचन नु पूरा करना चाहुंदे हो, सेवेगा नित इस जगह दी सेवा करेगा, कर दे हो ठिकाने, पर ठिकाना कर दे हो। सुन सिरी मुख ते तिसे उचारा, ए साचो है गुरदर बारा। उस वेले गुरबख्श नु धीरज देण दे वास्ते सतगुरां ने अपने श्री मुख तों वचन कीता, ए साचो है गुर दरबारा, हे भाई गुरबख्श ए गुरु दा दरबार सच्चा है। अन्न भरी गाडी ए खरी, सो संभार राखो ले हो तरी। सतगुरु जी कहिंदे ने आ अन्न दे नाल भरिया होया एक गड्डा है, सतगुरु सच्चे पातशाह जी कहिंदे ने इहनू संभाल के अपने कोल रख लै। संध्या समय सदा गुर दर्शन, वरत विच दीवान के परसन। सतगुरां ने वचन कीता के शामां दे वेले जरूर ही सतगुरु तेग बहादुर सच्चे पातशाह जी दा तेनू दर्शन होया करेगा। वरत विच दीवान के परसन, पाप के दीवान दे विच दर्शन परसन होवेगा, या फिर तुकदा ए भी भाव लगदा है कि प्रसन्नता दे नाल दर्शन जरूर होया करेगा। किस प्रकार है कमी नकाई, निस दिन हम तुम हो सहाई। सतगुरु गोविंद सिंह जी ने आख्या कि किसी प्रकार दी कोई कमी नहीं होवेगी। रात दिन सतगुरु सच्चे पातशाह जी कहंदे ने कि मैं तेरी सहायता करांगा। नहीं किम गमी करो मन माही, इस थल कमी होए किम नाही। सतगुरु जी कहंदे ने किसी प्रकार दा कोई गम नहीं करना। सतगुरु सच्चे पातशाह जी कहंदे ने इस जगह दे उत्ते किसी चीज की कोई कमी नहीं होवेगी। इत्ते आदिक कर धीरज दीनी, तब तिन सुन पद बंधन कीनी। सतगुरु गोविंद सिंह सच्चे पातशाह जी ने ऐसे वचन करके गुरबख्श नूं धीरज दिता, ते फिर गुरबख्श ने सतगुरु गोविंद सिंह जी दे चरणां दे उत्ते नमस्कार कीती। राहियो तीर तर गुर बच माने, प्रभु परकर्मा करत पयाने। गुरबख्श ने धीरज नूं धारण कीता, सतगुरां दे वचन नूं मन्निया, ते उस जगह दे उत्ते रहण दे वास्ते राजी हो गया। इस तों बाद सतगुरां ने उस स्थान दीआं परकर्मा कीती। साजियो तुरंगम तत छिन आयो, भय अरूड़न चलनो पायो। कवि संतोख सिंह जी लिखते ने कि शिंगारिया होया घोड़ा सतगुरां दे लागे लियांदा गया। सतगुरु गोविंद सिंह सच्चे पातशाह जी ने उस घोड़े दी असवारी कीती, ते बाकी दे सारे सिंघां नूं नाल लैके सतगुरु गोविंद सिंह सच्चे पातशाह जी चल पे। किस तरीके दे नाल सतगुरु गोविंद सिंह सच्चे पातशाह जी ने आनंदपुर नगर नूं छड्डिया, इस दा बयान कवि करतार सिंह जी कलास वालीए इंज लिखदे ने। अद्धी रात इसे तरह बीत गई, सब साज तैयार कराया जी। पहले जोड़ के हाथ अकाल अगे, सत गुरां अरदासा सुधाया जी। सब सूर में तैयार बर तैयार होए, रणजीत नगारा बजवावे आजी। गोली तीर बारूद समान जंगी, चा खचरा ते लदवाया जी। आप तैयार होके श्री नाम जी दे अस्थान जा शीस चुकाया जी। सोकड़ा प्रसाद वरता करके, जान दीवार दा दर्शन पाया जी। हाथी साध गुरबख्श नू दे तीरज, पिछे सेवा दे लई ठहराया जी। जाई डोलना रहांगे संग तेरे, दीवा चाड़ू रखी समझाया जी। अगे पिछे दाने बाहे सिंह होए, सत गुरां नू विच रखाया जी। छोटे साहबजादे माता नाल लै गए, वड्डे नाल अकाल गजाया जी। छड सदा दे लई आनंदपुर नू, चले फेर ना गुरां तकाया जी। तेरे रंग बेअंत करतार सिंघा, हे अकाल डाडी तेरी माया जी। कवि करतार सिंह जी कलास वालीए लिखदे ने कि हे अकाल पुरख, तेरी बेअंत माया है, तेरी डाढ़ी माया है, जिदे तो कोई छुट नहीं सकिया। इस तरीके दे नाल सतगुरु गोविंद सिंह सच्चे पातशाह जी उथों बाहर निकल लगे।
दया सिंह आलम सिंह साथ, उदय सिंह आगे चल नाथ।
दया सिंह आलम सिंह उदय सिंह ये जिहड़े सतगुरां दे प्रमुख सेवक ने, ये सतगुरां दे अगे अगे जा रहे।
मुक्ते सिंह बाम दिश चले, मोहकम सिंह साहिब सिंह पले।
इस तों अलावा जेडे पंजे मुक्ते सिंह ने, ओह सतगुरां दे खब्बे पासे जा रहे ने, ते मोहकम सिंह ते साहिब सिंह ये भी इन्हां दे नाल ने।
प्रभ के दाहन पासे होए, पीछे चले सिंह सब कोए।
मोहकम सिंह ਸਾਹਿਬ ਸਿੰਘ ਇਹ ਸਤਿਗੁਰਾਂ ਦੇ ਸੱਜੇ ਪਾਸੇ ਜਾ ਰਹੇ ਨੇ, ਬਾਕੀ ਦੇ ਜਿਹੜੇ ਸਿੰਘ ਨੇ ਉਹ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਹੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਉਸ ਜਗ੍ਹਾ ਨੂੰ ਲੰਘ ਕੇ ਪਾਰ ਹੋ ਰਹੇ ਨੇ। ਆਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਜਾਣ ਦੀਆਂ ਕਿਸ ਤਰ੍ਹਾਂ ਦੀਆਂ ਉਦਾਸੀਆਂ ਹੋਈਆਂ ਉਹਦਾ ਬਿਆਨ ਦਿੱਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ।
ਹੇ ਕਰਤਾਰ ਤੇਰੀ ਹੈ ਅਪਾਰ ਮਹਿਮਾ, ਤੂੰ ਆਣ ਇਹ ਸਮਾਂ ਵਿਖਾਇਆ ਕਿਹਾ, ਰਾਗ ਰੰਗ ਉਹ ਕਿੱਥੇ ਆਨੰਦਪੁਰ ਦੇ, ਅੱਜ ਸਾਫ ਉਜਾੜਾ ਕਰਾਇਆ ਕਿਹਾ। ਜੀਆ ਜੰਤ ਰੋਂਦੇ ਜ਼ਾਰ ਜ਼ਾਰ ਪਏ, ਹਾਏ ਸਮਿਆਂ ਸਾਨੂੰ ਸਤਾਇਆ ਕਿਹਾ, ਮਹਿਲ ਮਾੜੀਆਂ ਬੁਰੇ ਉਜਾੜ ਦਿਸਣ, ਸੁਨ ਸਾਣ ਚੁਫੇਰ ਹੀ ਛਾਇਆ ਕਿਹਾ। ਰੋਂਦੇ ਪਸ਼ੂ ਪੰਛੀ ਨਿਗਾਇਆ ਰਹੇ, ਆਣ ਸਭ ਨੂੰ ਸੋਗ ਦਬਾਇਆ ਕਿਹਾ, ਹੈ ਸੀ ਕੀ ਤੇ ਵਰਤਿਆ ਕੀ ਆ ਕੇ, ਇਹ ਭਾਣਾ ਕਰਤਾਰ ਵਰਤਾਇਆ ਕਿਹਾ। ਜੋ ਹੋਇਆ ਸੋ ਹੁਕਮ ਦੇ ਵਿੱਚ ਹੋਇਆ, ਮਨਾ ਤੈਨੂੰ ਖਿਆਲ ਸਮਾਇਆ ਕਿਹਾ, ਚੱਲ ਅੱਗੇ ਨੂੰ ਟੁਰ ਕਰਤਾਰ ਸਿੰਘਾ, ਇਸੇ ਥਾਂ ਹੀ ਤੂੰ ਚਿਰ ਲਾਇਆ ਕਿਹਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਹੈ ਕੀ ਸੀ ਤੇ ਵਰਤਿਆ ਆ ਕੇ ਕੀ ਹੈ, ਇਹ ਭਾਣਾ ਕਿਸ ਤਰ੍ਹਾਂ ਦਾ ਕਰਤਾਰ ਨੇ ਵਿਖਾ ਦਿੱਤਾ ਹੈ। ਆਪਣੇ ਆਪ ਨੂੰ ਹੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜੋ ਕੁਝ ਹੋਇਆ ਇਹ ਸਤਿਗੁਰਾਂ ਦੇ ਹੁਕਮ ਦੇ ਵਿੱਚ ਹੋਇਆ, ਹੇ ਮਨਾ ਤੂੰ ਇਸ ਖਿਆਲ ਦੇ ਵਿੱਚ ਕਿਉਂ ਪੈਣਾ ਹੈ, ਹੇ ਕਰਤਾਰ ਸਿੰਘਾ ਅੱਗੇ ਇਤਿਹਾਸ ਨੂੰ ਤੋਰ, ਇੱਥੇ ਕਿਉਂ ਰੁਕਦਾ।
ਸਤਿਗੁਰ ਕੋਲੇ ਬੀਚ ਪਿਆਨੇ, ਚੜਿਓ ਜੀਤ ਸਿੰਘ ਧਨ ਪਾਨੇ।
ਸਾਰਿਆਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਚਾਰੇ ਤਰਫੋਂ ਇੱਕ ਪ੍ਰਕਾਰ ਦਾ ਘੇਰਾ ਪਾਇਆ ਹੋਇਆ। ਸਤਿਗੁਰੂ ਜੀ ਜਾ ਰਹੇ ਨੇ, ਚੜਿਓ ਅਜੀਤ ਸਿੰਘ ਧਨ ਪਾਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵੱਡੇ ਦੋਵੇਂ ਸਾਹਿਬਜ਼ਾਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅਜੀਤ ਸਿੰਘ ਨੇ ਆਪਣੇ ਧਨਿਸ਼ ਬਾਣ ਨੂੰ ਸਾਂਭਿਆ।
ਜ਼ੋਰਾਵਰ ਸਿੰਘ ਦੂਸਰ ਨੰਦ, ਚਲੇ ਪਿਤਾ ਪਛਚਾਤ ਅਮੰਦ।
ਇਸ ਤੋਂ ਇਲਾਵਾ ਜਿਹੜਾ ਦੂਸਰੇ ਨੰਬਰ ਦਾ ਸਾਹਿਬਜ਼ਾਦਾ ਹੈ, ਜਿਹਦਾ ਨਾਮ ਕਵੀ ਸੰਤੋਖ ਸਿੰਘ ਜੀ ਨੇ ਜ਼ੋਰਾਵਰ ਲਿਖਿਆ, ਆਮ ਤੌਰ ਦੇ ਉੱਤੇ ਇਹਨਾਂ ਸਾਹਿਬਜ਼ਾਦਿਆਂ ਦੇ ਨਾਵਾਂ ਦਾ ਬੜਾ ਫਰਕ ਹੈ। ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰੇ ਵੱਖਰੇ ਅਨੁਮਾਨ ਦੇ ਨਾਲ ਲਿਖਿਆ ਹੈ ਇਹਨਾਂ ਚਾਰੇ ਸਾਹਿਬਜ਼ਾਦਿਆਂ ਦੇ ਨਾਵਾਂ ਨੂੰ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਤਰਤੀਬ ਬਣਾਈ ਹੈ ਚਾਰੇ ਸਾਹਿਬਜ਼ਾਦਿਆਂ ਦੀ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਮੰਨਦੇ ਨੇ ਭਾਈ ਸੰਤੋਖ ਸਿੰਘ ਜੀ, ਪਰ ਦੂਸਰਾ ਸਾਹਿਬਜ਼ਾਦਾ ਇਹ ਜ਼ੋਰਾਵਰ ਸਿੰਘ ਮੰਨਦੇ ਨੇ। ਆਮ ਤੌਰ ਦੇ ਉੱਤੇ ਜਿਹੜੀ ਸਾਰੀ ਪੜਤਾਲ ਦੇ ਨਾਲ ਤਰਤੀਬ ਤੈਅ ਕੀਤੀ ਜਾਂਦੀ ਹੈ, ਜਿਹਨੂੰ ਕਿ ਸਹੀ ਮੰਨਿਆ ਜਾਂਦਾ ਹੈ, ਉਹ ਤਰਤੀਬ ਇਸ ਤਰ੍ਹਾਂ ਹੈ ਕਿ ਸਾਰਿਆਂ ਤੋਂ ਵੱਡੇ ਅਜੀਤ ਸਿੰਘ, ਉਸ ਤੋਂ ਛੋਟੇ ਜੁਝਾਰ ਸਿੰਘ, ਤੀਸਰੇ ਨੰਬਰ ਦੇ ਉੱਤੇ ਜ਼ੋਰਾਵਰ ਸਿੰਘ ਤੇ ਚੌਥੇ ਨੰਬਰ ਦੇ ਉੱਤੇ ਫਤਿਹ ਸਿੰਘ। ਕਿਉਂਕਿ ਹੁਣ ਇਹ ਤੇ ਜ਼ੋਰਾਵਰ ਸਿੰਘ ਨੂੰ ਦੂਸਰੇ ਨੰਬਰ ਦਾ ਸਾਹਿਬਜ਼ਾਦਾ ਮੰਨਦੇ ਨੇ ਕਵੀ ਸੰਤੋਖ ਸਿੰਘ ਜੀ, ਇਸ ਕਰਕੇ ਇਹਨਾਂ ਨੇ ਅਜੀਤ ਸਿੰਘ ਤੋਂ ਬਾਅਦ ਜ਼ੋਰਾਵਰ ਦਾ ਨਾਮ ਲਿਆ ਹੈ ਕਿ ਜ਼ੋਰਾਵਰ ਤੇ ਅਜੀਤ ਸਿੰਘ ਇਹ ਸਤਿਗੁਰਾਂ ਦੇ ਨਾਲ ਨੇ ਜਿਹੜੇ ਕਿ ਵੱਡੇ ਸਾਹਿਬਜ਼ਾਦੇ ਨੇ। ਇਸ ਤੋਂ ਇਲਾਵਾ ਦੋ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦਾ ਪਹਿਲਾਂ ਹੀ ਕਵੀ ਜੀ ਜ਼ਿਕਰ ਕਰ ਚੁੱਕੇ ਨੇ ਕਿ ਉਹ ਮਾਤਾ ਜੀ ਦੇ ਨਾਲ ਚਲੇ ਗਏ ਨੇ।
ਜ਼ੋਰਾਵਰ ਸਿੰਘ ਦੂਸਰ ਨੰਦ, ਚਲੇ ਪਿਤਾ ਪਛਚਾਤ ਅਮੰਦ।
ਇਹ ਜਿਹੜੇ ਸਾਹਿਬਜ਼ਾਦੇ ਨੇ ਦੋਵੇਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚਲੇ ਜਾ ਰਹੇ ਨੇ, ਪਰ ਕਵੀ ਜੀ ਲਿਖਦੇ ਨੇ ਅਮੰਦ ਨੇ, ਭਾਵ ਕੇ ਬਹੁਤ ਜ਼ਿਆਦਾ ਇਹਨਾਂ ਦਾ ਮਨ ਟੱਠਾ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ।
ਸਤਿਗੁਰੂ ਜੀ ਲੈ ਵਹੀਰ ਸਾਰਾ, ਸਿੱਧੇ ਕੀਰਤਪੁਰੇ ਦੇ ਰਾਹ ਚੱਲੇ। ਪਲੋ ਪਲੀ ਵਿੱਚ ਸ਼ਹਿਰ ਉਜਾੜ ਹੋਇਆ, ਰੋਂਦੇ ਸਿੰਘ ਸਾਰੇ ਪਿੱਛੇ ਤਾ ਚੱਲੇ। ਸਾਹਿਬਜ਼ਾਦੇ ਪੌ ਪੌ ਕੇ ਪਿਛਾ ਤੱਕਣ, ਜਨਮ ਭੂਮੀ ਨੂੰ ਛੱਡ ਛਡਾ ਚੱਲੇ। ਸ਼ਹਿਰ ਆਪਣੇ ਦਾ
ਕਰਤਾਰ ਸਿੰਘਾ ਜਾਂ ਦੀਵਾਰ ਦਾ ਦਰਸ਼ਨ ਪਾ ਚੱਲੇ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਦੋਵੇਂ ਸਾਹਿਬਜ਼ਾਦੇ ਬਾਰ ਬਾਰ ਪਾਉ ਪਾਉ ਕੇ ਪਿਛਾਣ ਨੂੰ ਦੇਖਦੇ ਨੇ, ਆਪਣੀ ਜਨਮ ਭੂਮੀ ਨੂੰ ਛੱਡ ਕੇ ਜਾ ਰਹੇ ਨੇ। ਜਾਂਦੀ ਵਾਰ ਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਹਿਬਜ਼ਾਦੇ ਦਰਸ਼ਨ ਕਰ ਰਹੇ ਹੁਣ। ਜਦੋਂ ਦੋ ਤਿਰ ਮਾਰੀ ਇਸੇ ਤਰ੍ਹਾਂ ਸਾਹਿਬਜ਼ਾਦਿਆਂ ਨੇ ਕੀਤਾ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਚੌਪਾ ਸਿੰਘ ਤੇ ਬੁੱਢਾ ਸਿੰਘ ਦੋ ਸਿੰਘ ਸਨ, ਉਹਨਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਸਵਾਲ ਕੀਤਾ।
ਜਦ ਕਈ ਵਾਰੀ ਪਿਛਾ ਮੁੜ ਡਿਠਾ ਦੋਵੇਂ ਸੇਵਕ ਅਰਜ ਗੁਜ਼ਾਰ ਦੇ ਜੀ, ਕੁਝ ਰਹਿ ਗਿਆ ਏ ਸਾਨੂੰ ਝਵ ਦੱਸੋ, ਪਾਉ ਪਾਉ ਪਿੱਛੇ ਨਿਗਾ ਮਾਰ ਦੇ ਜੀ। ਕੀ ਸਾਹਿਬ ਜੀ ਦਿਲ ਖਿਆਲ ਗੁਜ਼ਰੇ ਜਾਂ ਸਾਥੀ ਕਿਸੇ ਤਾਈ ਤਾਰ ਦੇ ਜੀ। ਸੁਣ ਸਾਹਿਬ ਅਜੀਤ ਕਰਤਾਰ ਸਿੰਘਾ ਇਉ ਦਰਦ ਦੇ ਨਾਲ ਉਚਾਰ ਦੇ ਜੀ।
ਭਾਈ ਚੌਪਾ ਸਿੰਘ ਨੇ ਤੇ ਬੁੱਢਾ ਸਿੰਘ ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਆਖਿਆ ਕਿ ਬਾਰ ਬਾਰ ਪਿਛਾਂ ਕਿਉਂ ਦੇਖ ਰਹੇ ਹੋ, ਕੀ ਕਿਸੇ ਸੇਵਕ ਨੂੰ ਡੀਕ ਰਹੇ ਹੋ ਜਾਂ ਕਿਸੇ ਦੇ ਉੱਤੇ ਝਾਤੀ ਪਾ ਕੇ ਉਹਨੂੰ ਤਾਰ ਰਹੇ ਹੋ। ਉਸ ਵੇਲੇ ਅਜੀਤ ਸਿੰਘ ਨੇ ਫਿਰ ਦਰਦ ਦੇ ਨਾਲ ਜਵਾਬ ਦਿੱਤਾ,
ਸਾਹਿਬ ਜ਼ਾਦਾ ਜੀ ਆਖਦੇ ਭਾਈ ਸਿੱਖੋ ਪਿੱਛੋਂ ਕਿਸੇ ਨੂੰ ਅਸਾਂ ਬੁਲਾਵਣਾ ਨਹੀਂ, ਅਸੀਂ ਦੇਖਦੇ ਹਾਂ ਸ਼ਹਿਰ ਆਪਣੇ ਨੂੰ, ਮੁੜ ਜਿਉਂਦਿਆਂ ਇਸ ਥਾਂ ਆਵਣਾ ਨਹੀਂ। ਜੰਮੇ ਪਲੇ ਅਸੀਂ ਜਿੱਥੇ ਖੇਡਦੇ ਰਹਿ, ਮੁੜ ਕਦੇ ਇੱਥੇ ਫੇਰਾ ਪਾਵਣਾ ਨਹੀਂ। ਕਿਸੇ ਸਾਡੇ ਵਿੱਚੋਂ ਕਰਤਾਰ ਸਿੰਘਾ ਇਹਨਾਂ ਥਾਵਾਂ ਨੂੰ ਮੁੜ ਦਰਸਾਵਣਾ ਨਹੀਂ।
ਆਖਿਆ ਕਿ ਜਿੱਥੇ ਜੰਮੇ ਹਾਂ ਪਲੇ ਹਾਂ ਖੇਡੇ ਹਾਂ, ਮੈਂ ਦੇਖ ਰਿਹਾ ਹਾਂ ਕਿ ਮੁੜ ਕੇ ਕਦੇ ਵੀ ਇੱਥੇ ਅਸੀਂ ਵਾਪਸ ਨਹੀਂ ਆਉਣਾ।
ਸਾਹਿਬ ਜਾਦੇ ਪਾਸੋਂ ਇਹ ਬਚਨ ਸੁਣ ਕੇ ਸਭ ਸਿੰਘਾਂ ਦੀਆਂ ਅੱਖਾਂ ਤੋਂ ਨੀਰ ਛੁੱਟੇ, ਭਾਈ ਇਹ ਕਦੇ ਝੂਠੇ ਹੋਵਣੇ ਨਹੀਂ, ਸਾਹਿਬ ਜੀ ਦੇ ਮੂੰਹ ਤੋਂ ਜੋ ਤੀਰ ਛੁੱਟੇ। ਹਿੱਲ ਗਏ ਆ ਕਾਲ ਜੇ ਸਾਰਿਆਂ ਦੇ, ਤੀਰਵਾਨਾਂ ਦੇ ਵੀ ਤੀਰ ਆ ਛੁੱਟੇ। ਦਰਦ ਭਰੇ ਇਹ ਬਚਨ ਕਰਤਾਰ ਸਿੰਘਾ, ਦਰਦਾਂ ਵਾਲਿਆਂ ਦੇ ਹਿਰਦੇ ਚੀਰ ਛੁੱਟੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦੇ ਅਜੀਤ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਫਿਰ ਮੁੜ ਕੇ ਨਹੀਂ ਆਉਣਾ, ਜਾਂਦੀ ਵਾਰੀ ਦਰਸ਼ਨ ਕਰ ਰਹੇ ਹਾਂ, ਉਸ ਵੇਲੇ ਸਾਰੇ ਅੱਖਾਂ ਦੇ ਵਿੱਚੋਂ ਹੰਝੂ ਕੇਰਨ ਲੱਗੇ। ਇਸ ਤੋਂ ਇਲਾਵਾ ਵੱਡੇ ਵੱਡੇ ਧੀਰ ਜਵਾਨਾਂ ਦੇ ਜਿਹੜੇ ਦਿਲ ਸੀ ਉਹ ਵੀ ਡੋਲ ਗਏ ਇਹੋ ਜਿਹੇ ਦੁੱਖ ਦੇ ਸ਼ਬਦ ਸੁਣ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਸਾਰੇ ਬਾਹਰ ਜਾ ਰਹੇ।
ਹਿੰਮਤ ਸਿੰਘ ਆਦਿਕ ਸਿੱਖ ਘਨੇ, ਤਨਖ ਤੁਫੰਗ ਅੰਗ ਤਰ ਬਣੇ।
ਇਸ ਤੋਂ ਇਲਾਵਾ ਹਿੰਮਤ ਸਿੰਘ ਇਸ ਤਰ੍ਹਾਂ ਦੇ ਜਿਹੜੇ ਸਿਰਮੌਰ ਸਿੰਘ ਨੇ ਉਹਨਾਂ ਸਾਰਿਆਂ ਨੇ ਆਪੋ ਆਪਣੇ ਹਥਿਆਰਾਂ ਨੂੰ ਸਾਂਭਿਆ ਹੋਇਆ।
ਕੇਤਕ ਖਚਰਨ ਤੀਰਨ ਭਾਰ ਲਾਦ ਲਈ ਚਾਲੀ ਪ੍ਰਭ ਲਾਰ।
ਬਹੁਤੀਆਂ ਸਾਰੀਆਂ ਖੱਚਰਾਂ ਤੀਰਾਂ ਦੇ ਨਾਲ ਭਰ ਕੇ ਨਾਲ ਤੋਰੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਲਾਰ ਦੀ ਲਾਰ ਸਿੰਘਾਂ ਦੀ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ।
ਫਨੀਅਰ ਸੇਖ ਪਰੇ ਖਰ ਖਰੇ ਸੇਲੇ ਤੋਵਰ ਸਾਂਗਨ ਤਰੇ।
ਕਿਸੇ ਨੇ ਛੋਟਾ ਬਰਛਾ ਫੜਿਆ ਹੈ, ਕਿਸੇ ਨੇ ਵੱਡਾ ਬਰਛਾ ਫੜਿਆ ਹੈ, ਕਿਸੇ ਨੇ ਲੰਮੀ ਡਾਂਗ ਵਾਲਾ ਜਿਹੜਾ ਬਰਛਾ ਹੈ ਉਹਨੂੰ ਧਾਰਨ ਕੀਤਾ ਹੈ। ਇਸ ਤੋਂ ਇਲਾਵਾ
ਫਨੀਅਰ ਸੇ ਖਪਰੇ ਖਰ ਖਰੇ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਨੀਅਰ ਸੱਪ ਵਰਗੇ ਜਿਹੜੇ ਡੰਗਣ ਵਾਲੇ ਤਿੱਖੇ ਖਪਰੇ ਤੀਰ ਨੇ ਉਹ ਵੀ ਨਾਲ ਲੈ ਹੋਏ ਨੇ।
ਕੇਤਕ ਕੋਸ ਪ੍ਰਭੂ ਪ੍ਰਸਥਾਨੇ ਆਂਦ ਪਾਏ ਰੇ ਪਨਾਹ ਨਾ ਜਾਣੇ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਦਿੰਦੇ ਨੇ ਕਿ ਸਤਿਗੁਰੂ ਜੀ ਕਾਫੀ ਕੋਹਾਂ ਦੀ ਦੂਰੀ ਨੂੰ ਤੈਅ ਕਰ ਗਏ, ਆਂਦ ਪਾਏ ਰੇ ਪਨਾਹ ਨਾ ਜਾਣੇ। ਜਿੰਨੇ ਵੀ ਵੈਰੀ ਸਨ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਸੀ ਉਹ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੰਘਣ ਨਹੀਂ ਸੀ ਦਿੰਦੇ। ਪਰ ਕਵੀ ਜੀ ਲਿਖਦੇ ਨੇ ਇੱਕ ਪ੍ਰਕਾਰ ਦੇ ਅੰਨੇ ਹੋ ਗਏ, ਕਿਸੇ ਨੂੰ ਕੁਝ ਪਤਾ ਹੀ ਨਾ ਲੱਗਾ ਤੇ ਸਤਿਗੁਰੂ ਜੀ ਕਾਫੀ ਕੁਆਂ ਦੇ ਰਸਤੇ ਨੂੰ ਤੈਅ ਕਰ ਗਏ।
ਸਨੇ ਸਨੇ ਗਮ ਨੈ ਮਗ ਬੀਚ ਦੂਰ ਖਰੇ ਪਿਖ ਉਚਰੋ ਨੀਚ।
ਹੌਲੀ ਹੌਲੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਲਦੇ ਜਾ ਰਹੇ ਨੇ ਦੂਰ ਖਰੇ ਪਿਖ ਊਚ ਨੀਚ, ਭਾਵ ਕੇ ਦੂਰੋਂ ਖਲੋ ਕੇ ਸਾਰਿਆਂ ਨੂੰ ਸਤਿਗੁਰੂ ਜੀ ਦੇਖਦੇ ਨੇ ਕਦੇ ਕਦੇ ਰੁਕ ਕੇ।
ਕਰੇ ਪ੍ਰਤੀਖਣ ਨਿਕਸੈ ਜਬੈ ਘੇਰ ਗੁਰੂ ਕੋ ਗਹਿ ਲਿਹੋ ਤਬੈ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੈਰੀ ਨੇ ਉਹ ਪ੍ਰਤੀਸ਼ਾ ਕਰ ਰਹੇ ਨੇ, ਉਹ ਉਡੀਕ ਕਰ ਰਹੇ ਨੇ ਕਿ ਕਦੋਂ ਸਤਿਗੁਰੂ ਜੀ ਬਾਹਰ ਨਿਕਲਣਗੇ, ਜਦੋਂ ਨਿਕਲਣਗੇ ਉਦੋਂ ਘੇਰਾ ਪਾ ਕੇ ਉਹਨਾਂ ਨੂੰ ਫੜ ਲਿਆ ਜਾਵੇਗਾ। ਪਰ ਉਹਨਾਂ ਨੂੰ ਐਸਾ ਨਹੀਂ ਸੀ ਪਤਾ ਕਿ ਸਾਨੂੰ ਤੇ ਦਿਸਿਆ ਹੀ ਕੋਈ ਨਹੀਂ, ਸਤਿਗੁਰੂ ਜੀ ਬਾਹਰ ਲੰਘ ਗਏ।
ਰਾਮ ਕਨੌਲੇ ਲੱਗ ਚੱਲ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕਨੌਲਾ ਨਾਂ ਦਾ ਇੱਕ ਪਿੰਡ ਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਪਿੰਡ ਦੇ ਵਿੱਚ ਪਹੁੰਚ ਗਏ ਨੇ। ਇਹ ਜਿਹੜਾ ਪਿੰਡ ਹੈ ਇਹ ਕੀਰਤਪੁਰ ਤੋਂ ਪੂਰਬ ਦੇ ਰੁੱਖ ਦੇ ਵੱਲ ਕਰੀਬ 8-9 ਕੋਹ ਦੀ ਦੂਰੀ ਦੇ ਉੱਤੇ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਉੱਥੋਂ ਤੱਕ ਪਹੁੰਚ ਗਏ।
ਦੁਰਜਣ ਖਰੇ ਰਹੇ ਪਛਚਾਤੀ ਕਾਰੀ ਅਨੁਮਾਨ ਸਕਲ ਸੁਦ ਜਾਤੀ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦੁਰਜਨ ਸਨ ਉਹ ਸਤਿਗੁਰਾਂ ਦੇ ਜਾਣ ਤੋਂ ਪਿੱਛੋਂ ਵੀ ਉਹਨਾਂ ਦੀ ਉਡੀਕ ਕਰਦੇ ਰਹੇ। ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਨੇ ਅਨੁਮਾਨ ਲਾਇਆ ਹੈ, ਅੰਦਾਜ਼ਾ ਲਾਇਆ, ਤੇ ਜਿਸ ਤੋਂ ਇਹ ਪ੍ਰਤੀਤ ਹੁੰਦਾ ਕਿ ਸਤਿਗੁਰੂ ਜੀ ਵੀ ਕਿਲੇ ਦੇ ਵਿੱਚ ਮੌਜੂਦ ਨੇ।
ਗੁਰੂ ਦੁਰਗ ਮੈਂ ਅਬ ਥਿਰ ਨਾਹੀ ਰੌਰਾ ਨਹੀਂ ਲਖੀਅਤ ਦਿਸ਼ ਤਾਹੀ।
ਕਿਸੇ ਨੇ ਆਖਿਆ ਕਿ ਲੱਗਦਾ ਗੁਰੂ ਇਸ ਵੇਲੇ ਕਿਲੇ ਦੇ ਵਿੱਚ ਮੌਜੂਦ ਨਹੀਂ ਹੈ। ਕਹਿੰਦੇ ਨੇ ਕਿਸੇ ਪ੍ਰਕਾਰ ਦੀ ਕੋਈ ਬੰਦੂਕ ਨਹੀਂ ਚੱਲ ਰਹੀ, ਕਿਸੇ ਪ੍ਰਕਾਰ ਦੀ ਕੋਈ ਆਵਾਜ਼ ਨਹੀਂ ਆ ਰਹੀ।
ਜਾਣਿਓ ਭਰੈ ਅਗਾਰੀ ਗਏ ਮਾਰਗ ਦੂਰ ਉਲੰਘਤ ਪਏ।
ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇੱਥੋਂ ਦੀ ਲੰਘ ਗਏ ਨੇ ਤੇ ਲੰਮੇ ਰਸਤੇ ਨੂੰ ਤੈਅ ਕਰ ਗਏ ਨੇ।
ਇਮ ਲਖ ਕਰੇ ਸਵਾਰ ਧਵਾਏ ਸੋਣ ਪਰਿਓ ਗੜ ਦੇਖਿਓ ਜਾਏ।
ਇਸ ਤਰ੍ਹਾਂ ਦੇ ਵਿਚਾਰ ਕਰਕੇ ਫੇਰ ਕੁਝ ਘੋੜ ਸਵਾਰਾਂ ਨੂੰ ਦੌੜਾਇਆ ਹੈ ਜਿਨ੍ਹਾਂ ਨੇ ਜਾ ਕੇ ਦੇਖਣਾ ਕਿ ਕੋਈ ਕਿਲੇ ਦੇ ਵਿੱਚ ਹੈ ਕਿ ਨਹੀਂ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੋਣ ਪਰਿਓ ਗੜ ਦੇਖਿਓ ਜਾਏ।
ਕੀ ਜਾ ਕੇ ਦੇਖਿਆ ਕਿ ਕਿਲੇ ਤੇ ਸਾਰੇ ਖਾਲੀ ਨੇ, ਨਾ ਕੋਈ ਸਿੰਘ ਹੈ ਤੇ ਨਾ ਹੀ ਸਤਿਗੁਰੂ ਜੀ ਨੇ।
ਤਬ ਖਵਾਜਾ ਮਰ ਦੂਧ ਗੁਲਾਮ ਰਿਸ ਬੋਲਿਓ ਦਲ ਸੰਗ ਤਮਾਮ।
ਜਦੋਂ ਪਤਾ ਲੱਗਾ ਕਿ ਨਿਕਲ ਗਏ ਨੇ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਖਵਾਜਾ ਮਰਦੂਦ ਹੈ ਉਹ ਗੁੱਸੇ ਦੇ ਨਾਲ ਆਪਣੇ ਤਮਾਮ ਸੈਨਾ ਦੇ ਸੈਨਿਕਾਂ ਨੂੰ ਕਹਿੰਦਾ
ਕਹਿੰਦਾ ਘੇਰੋ ਅਗਰ ਜਾਏ ਕਰ ਐਸੇ ਜਿਸ ਤੇ ਨਿਕਸ ਜਾਏ ਨਹੀਂ ਕੈਸੇ।
ਸਾਰਿਆਂ ਸੈਨਿਕਾਂ ਨੂੰ ਕਹਿੰਦਾ ਹੈ ਜ਼ੋਰ ਦੇ ਨਾਲ ਘੇਰਾ ਪਾ ਲਓ, ਜਾ ਕੇ ਦੂਰ ਦੂਰ ਤੱਕ ਐਸਾ ਘੇਰਾ ਪਾਓ ਕਿ ਕਿਸੇ ਤਰੀਕੇ ਦੇ ਨਾਲ ਉਹ ਨਿਕਲ ਨਾ ਜਾਣ ਸਾਡੇ ਘੇਰੇ ਤੋਂ।
ਜਥੇਦਾਰ ਸਰਦਾਰ ਕਨੇਰੇ ਕਰ ਕਰ ਕ੍ਰੁੱਧਤ ਸਗਰੇ ਪ੍ਰੇਰੇ।
ਵੱਡੇ ਵੱਡੇ ਸਰਦਾਰ ਜਿਹੜੇ ਕਿ ਸਰਮੌਰ ਸਨ ਸੈਨਾ ਦੇ, ਉਹਨਾਂ ਸਾਰਿਆਂ ਨੂੰ ਕ੍ਰੋਧ ਦੇ ਨਾਲ ਪ੍ਰੇਰਿਆ ਔਰ ਭੇਜਿਆ।
ਭੀਮ ਚੰਦ ਕੋ ਭਾਖ ਪਠਾਇਓ ਤੈ ਆਪਣੋ ਦਲ ਕਿਉ ਅਟਕਾਇਓ।
ਇਸ ਤੋਂ ਇਲਾਵਾ ਰਾਜੇ ਭੀਮ ਚੰਦ ਨੂੰ ਵੀ ਜ਼ੋਰ ਦੇ ਨਾਲ ਤਾੜਿਆ ਤੇ ਕਹਿੰਦਾ ਕਿ ਤੂੰ ਆਪਣੀ ਫੌਜ ਨੂੰ ਕਿਉ ਪਿੱਛੇ ਅਟਕਾਇਆ ਹੋਇਆ, ਤੂੰ ਵੀ ਫੌਜ ਨੂੰ ਨਾਲ ਲੈ ਕੇ ਜਾ ਤੇ ਪਿੱਛਾ ਕਰ ਗੁਰੂ ਦਾ।
ਪ੍ਰੇਰੋ ਸਭ ਪਰਬਤ ਕੀ ਸੈਨਾ ਕੇਰਾ ਜਾਏ ਗਹਿ ਪਿਖ ਨੈਨਾ।
ਕਹਿੰਦਾ ਕਿ ਸਾਰੇ ਪਹਾੜੀਆਂ ਸੈਨਿਕਾਂ ਨੂੰ ਪ੍ਰੇਰਿਆ ਜਾਵੇ, ਵੱਡੀ ਸੈਨਾ ਜਾਵੇ, ਜਾ ਕੇ ਘੇਰਾ ਪਵੇ ਚੰਗੇ ਤਰੀਕੇ ਦੇ ਨਾਲ, ਗੌ ਦੇ ਨਾਲ ਦੇਖੋ।
ਖਾਨ ਵਜ਼ੀਰ ਸਿਰੰਦੀ ਤਾਇਓ ਲੱਖੋਂ ਲਸ਼ਕਰ ਲਿਓ ਮਾਂਡਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਵਜ਼ੀਰ ਖਾਨ ਸਰੰਦ ਦਾ ਸੂਬਾ ਸੀ ਉਹ ਵੀ ਆਪਣੀ ਫੌਜ ਨੂੰ ਲੈ ਕੇ ਗਿਆ ਹੈ, ਇਸ ਤਰ੍ਹਾਂ ਬਹੁਤੀ ਸਾਰੀ ਸੈਨਾ ਉਮੜੀ ਹੈ ਪਿੱਛੇ।
ਜ਼ੇਰ ਦਸਤ ਸੂਬਾ ਲਵਪੁਰ ਕੋ ਦੌਰ ਚੱਲਿਓ ਪਕੜਨ ਸ੍ਰੀ ਗੁਰ ਕੋ।
ਇਸ ਤੋਂ ਇਲਾਵਾ ਲਾਹੌਰ ਦਾ ਸੂਬਾ ਜਬਰਦਸਤ ਖਾਂ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਨ ਦੇ ਵਾਸਤੇ ਦੌੜਿਆ।
ਬੇਸ਼ੁਮਾਰ ਜਿਮ ਨਿਸ ਅੰਧਿਆਰੀ ਸੈਣਾ ਉਮੜੀ ਸਭ ਇੱਕ ਵਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੇਸ਼ੁਮਾਰ ਭਾਵ ਕੇ ਬੇਅੰਤ ਸੈਣਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਨ ਦੇ ਵਾਸਤੇ ਜਾ ਰਹੀ ਹੋਵੇ ਕਿ ਜਿਵੇਂ ਗਾੜੀ ਹਨੇਰੀ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਨ ਦੇ ਵਾਸਤੇ ਇੱਕੋ ਵਾਰੀ ਗਈ ਹੈ। ਕਵੀ ਜੀ ਇੱਕ ਪ੍ਰਮਾਣ ਦੇ ਰਹੇ ਨੇ ਗੁਰ ਸੂਰਜ ਕੋ ਪਕੜਨ ਹੇਤ ਗਹਿ ਗਹਿ ਆਇਦ ਉਮੜੇ ਖੇਤ। ਭਾਵ ਕੇ ਜਿੰਨੇ ਵੀ ਵੈਰੀ ਨੇ ਇਹ ਗਾੜੀ ਰਾਤ ਵਰਗੇ ਨੇ ਹਨੇਰੀ ਰਾਤ ਵਰਗੇ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੂਰਜ ਨੂੰ ਪਕੜਨ ਦੇ ਵਾਸਤੇ ਇਹ ਰਾਤ ਜਾ ਰਹੀ ਹੈ। ਰਾਤ ਕਦੇ ਵੀ ਸੂਰਜ ਨੂੰ ਨਹੀਂ ਫੜ ਸਕਦੀ। ਜਿੰਨਾ ਚਿਰ ਸੂਰਜ ਪ੍ਰਕਾਸ਼ਮਾਨ ਰਹੇਗਾ ਰਾਤ ਲਾਗੇ ਨਹੀਂ ਆ ਸਕਦੀ। ਕਵੀ ਜੀ ਨੇ ਇਸ ਕਰਕੇ ਪ੍ਰਮਾਣ ਦਿੱਤਾ ਕਿ ਸਤਿਗੁਰੂ ਜੀ ਤੇ ਸੂਰਜ ਨੇ ਜਿਹੜੇ ਵੈਰੀ ਨੇ ਉਹ ਰਾਤ ਵਰਗੇ ਨੇ ਇਹ ਕਿਵੇਂ ਫੜ ਸਕਣਗੇ। ਬਹੁਤੇ ਸਾਰੇ ਹਥਿਆਰਾਂ ਨੂੰ ਨਾਲ ਲੈ ਕੇ ਇਹ ਸਾਰੀ ਦੇ ਸਾਰੇ ਸੈਨਾ ਉਮੜੀ ਹੈ। ਇਹਨਾਂ ਸਾਰਿਆਂ ਵੈਰੀਆਂ ਨੇ ਆਪਣੇ ਜਿੰਨੇ ਵੀ ਕੌਲ ਇਕਰਾਰ ਸੀ ਜਿੰਨੀਆਂ ਵੀ ਸਹੁੰਆਂ ਖਾਧੀਆਂ ਸੀ ਉਹਨਾਂ ਸਾਰਿਆਂ ਨੂੰ ਇੱਕਦਮ ਭੁਲਾ ਦਿੱਤਾ।
ਇਸੇ ਤਰ੍ਹਾਂ ਸਤਿਗੁਰੂ ਜੀ ਚਲੇ ਜਾਂਦੇ ਕੀਰਤਪੁਰੇ ਦਾ ਰਾਣਾ ਮੁਕਿਆ ਜੀ ਰਾਜੇ ਕੌਲ ਇਕਰਾਰ ਤੋਂ ਫਿਰ ਗਏ ਜਾ ਵਜ਼ੀਰ ਖਾਂ ਦੇ ਤਾਈ ਚੁੱਕਿਆ ਜੀ। ਖਾਂ ਸਾਹਿਬ ਕੀ ਵੇਖਦੇ ਕਰੋ ਤਾਵਾ ਥਾਂ ਸਿਰ ਨਿਸ਼ਾਨਾ ਆ ਟੁੱਕਿਆ ਜੀ ਹੁਣ ਵੇਲਾ ਹੈ ਗੁਰੂ ਨੂੰ ਫੜ ਲਵੋ ਅੱਗੇ ਰਿਹਾ ਕਿਲਿਆਂ ਵਿੱਚ ਲੁਕਿਆ ਜੀ। ਉਹ ਤਾਂ ਅੱਗੇ ਇਹੋ ਗੱਲ ਚਾਹੁੰਦਾ ਸੀ ਉੱਠ ਸ਼ੇਰ ਦੀ ਤਰ੍ਹਾਂ ਆ ਬੁਕਿਆ ਜੀ ਵੇਖੋ ਚੱਟਣ ਲੱਗੇ ਕਰਤਾਰ ਸਿੰਘਾ ਪਹਿਲਾਂ ਥੁੱਕ ਜੋ ਮੂੰਹ ਤੋਂ ਥੁੱਕਿਆ ਜੀ।
ਕਵੀ ਕਰਤਾਰ ਸਿੰਘ ਜੀ ਕਰਾਸ ਵਾਲੀਏ ਲਿਖਦੇ ਨੇ ਕਿ ਕੌਲਾਂ ਨੂੰ ਇਕਰਾਰਾਂ ਨੂੰ ਸਾਰਿਆਂ ਨੂੰ ਭੁਲਾ ਦਿੱਤਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪਹਿਲਾਂ ਥੁੱਕ ਸੁੱਟਿਆ ਤੇ ਹੁਣ ਆਪਣੇ ਹੀ ਸੁੱਟੇ ਹੋਏ ਥੁੱਕ ਨੂੰ ਚੱਟਣ ਲੱਗੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਨ ਦੀ ਇਹਨਾਂ ਨੇ ਚੇਸ਼ਟਾ ਕੀਤੀ।
ਕੋ ਆਗੇ ਕੋ ਹੈ ਪਸਚਾਤ ਦੌਰਤ ਜਾਤ ਗਿਰੈ ਕੋ ਖਾਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਅੱਗੇ ਹੈ ਕੋਈ ਪਿੱਛੇ ਹੈ ਕੋਈ ਸੱਜੇ ਹੈ ਕੋਈ ਖੱਬੇ ਹੈ ਇਸ ਤੋਂ ਇਲਾਵਾ ਕਈ ਦੌੜਦੇ ਦੌੜਦੇ ਟੋਇਆਂ ਦੇ ਵਿੱਚ ਡਿੱਗਦੇ ਜਾਂਦੇ ਨੇ।
ਕਿਤਕ ਪਰਸ ਪਰ ਲਗੈ ਤਕੇਲੇ ਬਾਜੀ ਲਰਤ ਸੌਰਨ ਮਿਲੇ।
ਕਈਆਂ ਨੂੰ ਦੌੜਦਿਆਂ ਦੌੜਦਿਆਂ ਇੱਕ ਦੂਜੇ ਦਾ ਧੱਕਾ ਵੱਜਦਾ ਹੈ
ਬਾਜੀ ਲਰਤ ਸੌਰਨ ਮੇਲੇ।
ਇਸ ਤੋਂ ਇਲਾਵਾ ਅਸਵਾਰ ਘੋੜਿਆਂ ਨੂੰ ਦੜਾਉਂਦੇ ਹਨ ਵੱਧ ਵੱਧ ਕੇ ਮਿਲਦੇ ਹਨ ਤਾਂ ਘੋੜੇ ਖਹਿ ਕੇ ਲੜ ਪੈਂਦੇ ਹਨ। ਜਾਂ ਫਿਰ ਇਹ ਸੁੱਖ ਦਾ ਹੋਰ ਵੀ ਅਰਥ ਲੱਗਦਾ ਹੈ ਅਸਵਾਰ ਇਸ ਤਰ੍ਹਾਂ ਮੇਲ ਮੇਲ ਕੇ ਘੋੜਿਆਂ ਨੂੰ ਦੜਾਉਂਦੇ ਹਨ ਕਿ ਮਨ ਨੂੰ ਬਾਜੀ ਲੜ ਰਹੇ ਹਨ ਕਿ ਕੌਣ ਅੱਗੇ ਪੁੱਜਦਾ ਹੈ। ਭਾਵ ਕੇ ਜਿਵੇਂ ਸ਼ਰਤ ਲਈ ਹੁੰਦੀ ਹੈ ਜਿੱਤਣ ਦੀ ਇਸ ਤਰ੍ਹਾਂ ਅੱਗੇ ਤੋਂ ਅੱਗੇ ਦੜਾਉਂਦੇ ਨੇ ਆਪਣਿਆਂ ਘੋੜਿਆਂ ਨੂੰ।
ਸਿੰਘਣ ਕੋ ਪੀਛੇ ਜਹ ਜਾਏ ਕਰ ਤੂਰਨ ਤਾਂ ਪਹੁੰਚੇ ਆਏ।
ਆਖਰਕਾਰ ਸਿੰਘ ਜਿਹੜੇ ਕਿ ਜਾ ਰਹੇ ਸਨ ਸਤਿਗੁਰਾਂ ਤੋਂ ਪਹਿਲਾਂ ਜਿਹੜੇ ਨਿਕਲੇ ਸਨ ਉਹਨਾਂ ਨੂੰ ਇਹ ਸਾਰੇ ਦੇ ਸਾਰੇ ਛੇਤੀ ਦੇ ਨਾਲ ਜਾ ਮਿਲੇ।
ਸੁਣ ਕੇ ਸ਼ਬਦ ਹਟਾਵਣ ਕਰੇ ਕੌਣ ਆਹੋ ਤੁਮ ਰਹੀ ਖਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਿੱਛੋਂ ਜਾ ਕੇ ਪਏ ਨੇ ਉੱਚੀ ਆਵਾਜ਼ ਦੇ ਨਾਲ ਆਖਿਆ ਕੌਣ ਹੋ ਤੁਮ ਰਹੀ ਹੈ ਖਰੇ ਤੁਸੀਂ ਕੌਣ ਹੋ ਰੁਕ ਜਾਓ। ਦੋਇਦਿਸ਼ ਦੁਸ਼ਮਣ ਜਾਣੇ ਗਏ ਸ਼ਸਤਰਨ ਗਏ ਸੁਚੇਤ ਸਭ ਪਏ। ਦੋਵਾਂ ਪਾਸਿਆਂ ਦੇ ਸੈਨਿਕਾਂ ਨੇ ਇੱਕ ਦੂਜੇ ਨੂੰ ਦੇਖ ਲਿਆ। ਇੱਕ ਪਾਸੇ ਸਿੰਘਾਂ ਨੇ ਦੇਖਿਆ ਕਿ ਸਾਡੇ ਵੈਰੀ ਸਾਨੂੰ ਫੜਨ ਦੇ ਵਾਸਤੇ ਆ ਗਏ ਨੇ ਤੇ ਦੂਜੇ ਪਾਸੇ ਜਿਹੜੇ ਸੈਨਿਕ ਨੇ ਉਹਨਾਂ ਨੇ ਜਾਣਿਆ ਕਿ ਜਿਨ੍ਹਾਂ ਨੂੰ ਘੇਰਾ ਪਾਉਣ ਦੇ ਵਾਸਤੇ ਜਾ ਰਿਹਾ ਉਹ ਸਾਹਮਣੇ ਡਟ ਗਏ।
ਜਵਾਲਾ ਬਮਣੀ ਦੁਸ਼ਮਣ ਦਮਨੀ ਛੁੱਟਣ ਲੱਗੇ ਸਨ ਮੁਖ ਰਿਪ ਸ਼ਮਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਸ਼ਟਾਂ ਦਾ ਨਾਸ ਕਰਨ ਵਾਲੀਆਂ ਬਹੁਤੀਆਂ ਸਾਰੀਆਂ ਜਿਹੜੀਆਂ ਜਵਾਲਾ ਬਮਣੀਆਂ ਸਨ, ਜਿਹੜੀਆਂ ਬੰਦੂਕਾਂ ਨੇ ਉਹ ਚਲਾਈਆਂ ਗਈਆਂ ਨੇ। ਛੁੱਟਣ ਲੱਗੀ ਸਨਮੁਖ ਰਿਪ ਸ਼ਰਮਣੀ, ਭਾਵ ਕੇ ਵੈਰੀਆਂ ਦਾ ਨਾਸ ਕਰਨ ਦੇ ਵਾਸਤੇ ਜਿਹੜੀਆਂ ਗੋਲੀਆਂ ਨੇ ਉਹ ਦੜਾਦੜ ਦੀ ਆਵਾਜ਼ ਦੇ ਨਾਲ ਚੱਲੀਆਂ, ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰੇ। ਉਹ ਗਊ ਦੀ ਸੌਨੂੰ ਭੁੱਲ ਗਏ, ਉਹ ਭੁੱਲ ਗਏ ਕਸਮ ਕੁਰਾਨ ਪਾਈ, ਅਹਿਦ ਨਾਮੇ ਤੇ ਕੌਲੇ ਕਰਾਰ ਕੀਤੇ, ਚਾਖੂ ਦੇ ਵਿੱਚ ਸੁਟਾਨ ਪਾਈ। ਪਹਿਲੇ ਸਭ ਤੋਂ ਹੱਲਾ ਬੁਲਾ ਦਿੱਤਾ, ਖਵਾਜੇ ਖਿਜ਼ਰ ਮਲੇਰੀਏ ਜਾਨ ਪਾਈ, ਬਸ ਫਿਰ ਤਾਂ ਸਾਰੇ ਹੀ ਕੁੱਦ ਪਏ, ਮਾਰੋ ਫੜ ਲੋ ਰੌਲਾ ਮਚਾਣ ਪਾਈ। ਕੁਝ ਸ਼ਹਿਰ ਦੇ ਕਿਲਿਆਂ ਨੂੰ ਉੱਠ ਪਏ, ਬਾਕੀ ਗੁਰਾਂ ਪਿੱਛੇ ਭੱਜੇ ਖਾਣ ਪਾਈ। ਲੁੱਟ ਲੋ ਅਸਬਾਬ ਕਰਤਾਰ ਸਿੰਘਾ, ਪਏ ਰੋੜ ਕੇ ਧਰਮ ਇਮਾਨ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਧਰਮ ਨੂੰ ਇਮਾਨ ਨੂੰ ਰੋੜ ਕੇ ਇਹ ਜਾ ਕੇ ਪੈ ਗਏ ਨੇ। ਦਗਾ ਕਰਿਓ ਮਿਲ ਤੁਰਕ ਪਹਾਰੀ, ਤਬ ਜਾਨੀ ਸਿੰਘਣ ਸੁਧ ਸਾਰੀ। ਜਦੋਂ ਧਾਵਾ ਕੀਤਾ ਗਿਆ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਜਾਣਿਆ ਕਿ ਦਗਾ ਕੀਤਾ ਹੈ, ਧੋਖਾ ਕੀਤਾ ਹੈ ਇਹਨਾਂ ਪਹਾੜੀਆਂ ਨੇ ਤੇ ਤੁਰਕਾਂ ਨੇ। ਇਸੀ ਹੇਤ ਸਤ ਗੁਰੂ ਹਟਾਵਤ, ਸਮਝ ਸਿੰਘ ਸਭ ਚਿਤ ਪਛਤਾਵਤ। ਇਸ ਵੇਲੇ ਸੋਚ ਕੇ ਪਛਤਾਵਾ ਕਰਦੇ ਨੇ, ਸਾਰੇ ਸੋਚਦੇ ਨੇ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਹਟਾ ਰਹੇ ਸਨ, ਮਨਾ ਕਰ ਰਹੇ ਸਨ, ਸਮਝਾ ਰਹੇ ਸਨ, ਪਰ ਅਸੀਂ ਉਸ ਵੇਲੇ ਸਮਝੇ ਨਾ, ਹੁਣ ਪਛਤਾਵਾ ਕਰਦੇ ਨੇ। ਅਬ ਕਿਆ ਹੋਏ ਛੋਰ ਗੜ ਤਾਏ, ਲੜਬੋ ਸਨਮੁਖ ਹੀ ਬਣ ਆਏ। ਪਰ ਸਿੰਘਾਂ ਨੇ ਵਿਚਾਰ ਕੀਤੀ ਹੈ ਕਿ ਹੁਣ ਤੇ ਕੁਝ ਵੀ ਬਦਲ ਨਹੀਂ ਸਕਦਾ, ਕਿਉਂਕਿ ਅਸੀਂ ਤੇ ਕਿਲਿਆਂ ਨੂੰ ਛੱਡ ਕੇ ਆ ਗਏ ਹਾਂ। ਲੜਬੋ ਸਨਮੁਖ ਹੀ ਬਣਾਏ, ਹੁਣ ਤੇ ਲੜਨਾ ਮਰਨਾ ਤੇ ਮਾਰਨਾ ਹੀ ਬਣਦਾ ਹੈ, ਇਥੋਂ ਅਸੀਂ ਬਚ ਨਹੀਂ ਸਕਦੇ। ਇਸ ਤਰੀਕੇ ਦੇ ਵਿਚਾਰ ਉਹਨਾਂ ਸਾਰਿਆਂ ਨੇ ਕੀਤੇ। ਪਿੱਛੇ ਵੈਰੀਆਂ ਨੇ ਜਦ ਪਾਇਆ ਰੌਲਾ, ਫੇਰ ਸਿੰਘ ਸਾਰੇ ਪਛਤਾਣ ਲੱਗੇ, ਆਖਾ ਗੁਰੂ ਜੀ ਦਾ ਯਾਦ ਕਰਕੇ ਜੀ, ਹੋ ਬੇਤੀਰਜ ਫੇਰ ਘਬਰਾਣ ਲੱਗੇ। ਉਹ ਗੁਰੂ ਜੀ ਦੇ ਸੁਖਣ ਕਹੇ ਹੋਏ, ਸੱਚੇ ਮਾਤਾ ਜੀ ਚਿਤ ਠਹਿਰਾਣ ਲੱਗੇ, ਵੈਰੀ ਗਾਲਿਆ ਪਏ ਕਰਤਾਰ ਸਿੰਘਾ, ਸਿੰਘ ਅੜ ਕੇ ਜੰਗ ਮਚਾਣ ਲੱਗੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕੀਤਾ, ਜਦੋਂ ਵੈਰੀਆਂ ਨੇ ਹੱਲਾ ਕੀਤਾ, ਆਖਰਕਾਰ ਜਦੋਂ ਵੈਰੀ ਗਲਾ ਕੇ ਪੈ ਗਏ ਤੇ ਫਿਰ ਇਹਨਾਂ ਨੇ ਵੀ ਜੰਗ ਲੜਨਾ ਸ਼ੁਰੂ ਕੀਤਾ। ਸ੍ਰੀ ਗੁਰ ਕਿਤਕ ਦੂਰ ਚੱਲ ਆਗੇ, ਖਰੇ ਅਜੀਤ ਸਿੰਘ ਰਸ ਜਾਗੇ। ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਵੀ ਕਾਫੀ ਦੂਰੀ ਦੇ ਉੱਤੇ ਚਲੇ ਗਏ ਸਨ, ਖਰੇ ਅਜੀਤ ਸਿੰਘ ਰਿਸ ਜਾਗੇ। ਉਸ ਵੇਲੇ ਜਦੋਂ ਉਹਨਾਂ ਤੇ ਹਮਲਾ ਹੋਇਆ ਤੇ ਦੇਖ ਕੇ ਅਜੀਤ ਸਿੰਘ ਨੂੰ ਬਹੁਤਾ ਜ਼ਿਆਦਾ ਕ੍ਰੋਧ ਆਇਆ, ਭਾਵ ਕੇ ਜਿਹੜੀ ਵਹੀਰ ਪਹਿਲਾਂ ਜਾ ਰਹੀ ਸੀ ਉਹਦੇ ਲਾਗੇ ਹੀ ਸਤਿਗੁਰੂ ਜੀ ਪਹੁੰਚ ਗਏ ਸਨ। ਜਦੋਂ ਉਹਨਾਂ ਤੇ ਹਮਲਾ ਹੋਇਆ ਅਜੀਤ ਸਿੰਘ ਕ੍ਰੋਧ ਦੇ ਵਿੱਚ ਆਇਆ। ਤੁਰ ਕਣਿਆਨੀ ਕੇ ਮੁਗਲ ਪਠਾਨਾ, ਕਿਰੇ ਆਣ ਕਰ ਆਇਦ ਪਾਨਾ। ਤੁਰਕਾਂ ਦੀ, ਮੁਗਲਾਂ ਦੀ, ਪਠਾਣਾ ਦੀ ਫੌਜ ਬਹੁਤਾ ਹੀ ਜ਼ਿਆਦਾ ਘੇਰਾ ਪਾ ਰਹੀ ਸੀ। ਛੋਟੇ ਤੜਾ ਪੜ ਤੁਪ ਕਤੜਾ ਕੇ, ਮਿਲੇ ਵੀਰ ਟਿਗ ਅਦਕ ਲੜਾ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੰਦੂਕਾਂ ਚੱਲੀਆਂ ਨੇ ਤੜਾ ਤੜ ਦੀ ਆਵਾਜ਼ ਦੇ ਨਾਲ, ਜਿਹੜੇ ਬਹੁਤੇ ਸਾਰੇ ਲੜਾਕੂ ਸੂਰਮੇ ਨੇ ਉਹ ਡਟ ਗਏ। ਸ਼ਾਮ ਤਿਮਰ ਮੈਂ ਧੁਖੇ ਪੱਲੀ ਤੇ, ਚਮਕੈ ਬਹੁ ਪ੍ਰਕਾਸ਼ ਕਉ ਕੀਤੇ। ਰਾਤ ਦਾ, ਕਿਉਂਕਿ ਸਮਾਂ ਹੈ, ਰਾਤ ਦੇ ਹਨੇਰੇ ਦੇ ਵਿੱਚ ਕਵੀ ਜੀ ਲਿਖਦੇ ਨੇ ਜਿਹੜੇ ਪਲੀਤੇ ਧੁਖਦੇ ਨੇ ਉਹ ਬਹੁਤਾ ਜ਼ਿਆਦਾ ਚਮਕ ਦਿੰਦੇ ਨੇ, ਪ੍ਰਕਾਸ਼ ਕਰਦੇ ਨੇ। ਜਿਮ ਖਦਿਓ ਤਣ ਕੋ ਸਮਦਾਈ, ਚਮਕਤ ਹੈ ਇਸ ਬਿਦ ਦਮ ਕਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਰਾਤ ਦੇ ਵੇਲੇ ਜਿਸ ਤਰ੍ਹਾਂ ਜੁਗਨੂ ਚਮਕਦੇ ਨੇ, ਜਿਸ ਤਰ੍ਹਾਂ ਟਟਹਿਣੇ ਚਮਕਦੇ ਨੇ, ਇਸ ਤਰ੍ਹਾਂ ਸਾਰਿਆਂ ਦੇ ਪਲੀਤੇ ਚਮਕ ਰਹੇ ਨੇ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ। ਸ਼ਬਦ ਹੋਤ ਜਿਮ ਗਾਜਤ ਗਾਜ, ਸੈਲ ਟੋਲ ਪਰ ਪਟ ਤਰ ਸਾਜ। ਬੰਦੂਕਾਂ ਦੇ ਚੱਲਣ ਦਾ ਬਹੁਤਾ ਸਾਰਾ ਖੜਕਾ ਵੀ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸੈਲ ਟੋਲ ਪਰ ਪਟ ਤਰ ਸਾਜ, ਭਾਵ ਕੇ ਪਹਾੜ ਤੇ ਜਿਵੇਂ ਬ੍ਰਿਛਾਂ ਦਾ ਸਮਾਨ ਹੁੰਦਾ ਹੈ, ਇਸ ਤਰ੍ਹਾਂ ਸੂਰਮਿਆਂ ਦੇ ਟੋਲੇ ਆ ਰਹੇ ਹਨ ਅੱਗੇ ਤੋਂ ਅੱਗੇ। ਦੂਰ ਦੂਰ ਲੱਗ ਸ਼ਬਦ ਸੁਣਨ ਤੇ, ਗੁਲਕਾਂ ਸ਼ੋਕਤ ਛੁਟੇ ਤੁਰੰਤ। ਦੂਰ ਦੂਰ ਤੱਕ ਗੋਲੀਆਂ ਦੇ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਇਸ ਤੋਂ ਇਲਾਵਾ ਬੜੇ ਸ਼ੂਕਦੇ ਹੋਏ ਤੀਰ ਵੀ ਚੱਲ ਰਹੇ ਨੇ। ਚਮੋ ਤੁਰਕ ਕੀ ਚੜ ਕਰ ਆਈ, ਤਾਸੈ ਦੂਰ ਦੂਰ ਫਿਰ ਤਾਈ। ਤੁਰਕਾਂ ਦੀ ਵੱਡੀ ਫੌਜ ਚੜ ਕੇ ਆ ਗਈ ਹੈ, ਹਰ ਇੱਕ ਦੇ ਮਨ ਦੇ ਵਿੱਚ ਡਰ ਪੈਦਾ ਹੋ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਵੈਰੀ ਦੇ ਸੈਨਾ ਨੂੰ ਰੋਕਣ ਦਾ ਪ੍ਰਯਤਨ ਕੀਤਾ, ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਅੱਗੇ ਤੋਂ ਅੱਗੇ ਵਧੇ। ਵੈਰੀ ਹੜ ਵਾਂਗੂ ਪਿੱਛੇ ਆਣ ਟੁਕੇ, ਸਾਹਿਬ ਜਾਦੇ ਨੇ ਪੈਰ ਜਮਾ ਦਿੱਤੇ। 200-300 ਸਿੰਘ ਸੀ ਨਾਲ ਸਾਰਾ, ਹਿਕਾਂਡਾ ਵੈਰੀ ਅਟਕਾ ਦਿੱਤੇ। ਕੜਾ ਕਾੜ ਬੰਦੂਕਾਂ ਦੀ ਬਾੜ ਚਾੜੀ, ਨੇੜੇ ਤੇੜੇ ਪਹਾੜ ਗੁੰਜਾ ਦਿੱਤੇ। ਤਿੱਖੇ ਤੀਰ ਚੜਾ ਅਜੀਤ ਸਿੰਘ ਜੀ, ਵੈਰੀ ਧਰਤ ਤੇ ਮਾਰ ਲਿਟਾ ਦਿੱਤੇ। ਭਾਵੇਂ ਜ਼ੋਰ ਲਾਇਆ ਬਹੁਤ ਵੈਰੀਆਂ ਨੇ, ਦਿੱਤੇ ਵਦਨ ਨਾ ਪਿਛਾਂ ਹਟਾ ਦਿੱਤੇ। ਨਾਮ ਸਫਲਾ ਕਰ ਕਰਤਾਰ ਸਿੰਘਾ, ਜੌਹਰ ਜੰਗ ਦੇ ਖੂਬ ਦਿਖਾ ਦਿੱਤੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਹੜੇ ਪਹਿਲਾਂ ਕਿਲਿਆਂ ਦੇ ਵਿੱਚੋਂ ਸਿੰਘ ਬਾਹਰ ਨਿਕਲੇ ਸਨ, ਉਹ ਵੀ ਅਜੀਤ ਸਿੰਘ ਦੇ ਨਾਲ ਮਿਲੇ ਨੇ। ਇਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਜਿਹੜੇ ਵੈਰੀ ਚੜ੍ਹਦੇ ਹੋਏ ਆ ਰਹੇ ਸਨ ਉਹਨਾਂ ਨੂੰ ਤੀਰਾਂ ਦੀ ਗੋਲੀਆਂ ਦੀ ਮਾਰ ਮਾਰ ਕੇ ਰੋਕਣ ਦਾ ਪ੍ਰਯਤਨ ਕੀਤਾ। ਬਾਕੀ ਜਿਹੜੀ ਸਤਿਗੁਰਾਂ ਦੇ ਸਮੇਤ ਵਹੀਰ ਹੈ ਉਹ ਅੱਗੇ ਤੋਂ ਅੱਗੇ ਜਾ ਰਹੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕੀਰਤਪੁਰ ਕੋ ਲੰਘ ਕੇ ਪੁਨ ਆਏ ਨਿਰਮੋਹ, ਮੁਗਲ ਪਠਾਨਣ ਆਏ ਲਰੇ ਲਖਿਓ ਤਬ ਤ੍ਰੋਹ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਕੀਰਤਪੁਰ ਨੂੰ ਲੰਘ ਕੇ ਫਿਰ ਨਿਰਮੋਹ ਨਾਂ ਦੀ ਜਗ੍ਹਾ ਦੇ ਉੱਤੇ ਪਹੁੰਚੇ ਨੇ। ਮੁਗਲਾਂ ਨੇ ਪਠਾਨਾਂ ਨੇ ਬਹੁਤਾ ਹੱਲਾ ਕੀਤਾ, ਇਸ ਸਾਰੇ ਧਰੋਹ ਨੂੰ ਇਸ ਛਲ ਨੂੰ ਸਾਰਿਆਂ ਨੇ ਜਾਣਿਆ। ਰਾਏ ਗੁਲਾਵਰ ਸ਼ਾਮ ਸਿੰਘ, ਲਿਖ ਪੱਤਰਾ ਤਬ ਦੀਨ, ਜਾਓ ਰਾਜ ਸਿਰ ਮੋੜ ਕੇ ਮਿਲੋ ਪੂਪ ਤਬ ਚੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਗੁਲਾਬ ਸਿੰਘ ਹੈ ਤੇ ਜਿਹੜਾ ਸ਼ਾਮ ਸਿੰਘ ਹੈ, ਜਿਹਦਾ ਕੱਲ ਵੀ ਜ਼ਿਕਰ ਆਇਆ ਸੀ, ਇਹਨਾਂ ਦੋਵਾਂ ਭਰਾਵਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਚਿੱਠੀ ਲਿਖ ਦਿੱਤੀ ਹੈ। ਚਿੱਠੀ ਲਿਖ ਕੇ ਇਹਨਾਂ ਦੇ ਹੱਥ ਦੇ ਵਿੱਚ ਫੜਾਈ ਹੈ ਤੇ ਸਤਿਗੁਰੂ ਜੀ ਦੋਵਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਿਰਮੌਰ ਰਾਜ ਦੇ ਵਿੱਚ ਪਹੁੰਚ ਜਾਵੋ, ਪਾਵ ਕੇ ਪੌਂਟੇ ਦੇ ਵਿੱਚ, ਜਿੱਥੋਂ ਦਾ ਰਾਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬੜਾ ਪ੍ਰੇਮੀ ਸੀ, ਨਾਹਣ ਦਾ ਰਾਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਦੇ ਕੋਲ ਚਲੇ ਜਾਓ, ਮੇਰੀ ਚਿੱਠੀ ਦਿਖਾ ਦਿਓ। ਉਸ ਚਿੱਠੀ ਦੇ ਵਿੱਚ ਜੋ ਲਿਖਿਆ ਸੀ ਉਹਦਾ ਕਵੀ ਜੀ ਬਿਆਨ ਕਰਦੇ ਨੇ। ਤੁਰਕਣ ਸੰਗ ਵਿਰੋਧ ਹਮ, ਇਹ ਭੇਜੋ ਤੁਮ ਪਾਸ, ਦਿਓ ਗ੍ਰਾਮ ਸੇਵੋ ਇਹਨੋ ਬਾਸ ਕਰੇ ਆਵਾਸ। ਉਸ ਚਿੱਠੀ ਦੇ ਵਿੱਚ ਸਤਿਗੁਰਾਂ ਨੇ ਰਾਜੇ ਦੇ ਵੱਲ ਇਹ ਲਿਖਿਆ ਸੀ ਕਿ ਤੁਰਕਾਂ ਦੇ ਨਾਲ ਸਾਡਾ ਵੱਡਾ ਵਿਰੋਧ ਹੈ। ਇਹ ਦੋਵਾਂ ਭਰਾਵਾਂ ਨੂੰ ਸਤਿਗੁਰੂ ਜੀ ਨੇ ਲਿਖਿਆ ਕਿ ਤੇਰੇ ਕੋਲ ਕਰ ਰਹੇ ਹਾਂ, ਇਸ ਕਰਕੇ ਤੁਸੀਂ ਇਹਨਾਂ ਨੂੰ ਇੱਕ ਪਿੰਡ ਦਿਓ ਤਾਂ ਕਿ ਉਸ ਪਿੰਡ ਦੇ ਵਿੱਚ ਇਹ ਆਪਣੇ ਘਰ ਬਣਾ ਕੇ ਵਸੇਬਾ ਕਰਨ, ਗੁਲਾਬ ਸਿੰਘ ਤੇ ਸ਼ਾਮ ਸਿੰਘ। ਲਈ ਲਿਖਤ ਨਿਪਟਿਗ ਗਏ, ਗੁਰ ਕੋ ਲਿਖਿਓ ਪਛਾਣ,
ग्राम दयो गिरवी तब बसे तिसी इस थान।
ग्रंथाकार भाई संतोख सिंह जी लिखते ने कि सतगुरां तो चिट्ठी लैके दोवे भरा राजे दे कोल पहुंचे ने, राजे नू जाके चिट्ठी दित्ती है, राजे ने चिट्ठी पढ़ी है, सतगुरु सच्चे पातशाह जी दे लिखत दी पछाण कीती। कवि जी लिखते ने ग्राम दयो गिरवी तबै बसे तिसी स्थान। उस वेले सतगुरां दे हुक्म दी तमील करके राजे ने गिरवी नाम दा एक पिंड इन्हां नू रहण दे वास्ते दिता, ते फिर दोवे भरा उस जगह दे उत्ते रहन लगे ने, शाम सिंह ते गुलाब सिंह।
गुरु गोबिंद सिंह जी खरे कछूक होए कै, लरे पिछार आन कै सुनंत नाद जोए कै।
ग्रंथाकार भाई संतोख सिंह जी लिखते ने कि सतगुरु गोविंद सिंह जी काफी अगे निकल गए ने, पिछे अजीत सिंह जो साहबजादा है वो लड़ रहा है, उच्चियां आवाजां पिछों आ रही हैं।
मनिंद टीड ब्रिंद के बिलंद शोर कालियो, तो फंग छोर छोर के अगाऊ पाओ डालियो।
कवि संतोख सिंह जी लिखते ने कि टिड्डी दी दल दी तरह जेड़े वैरी ने वो आ रहे ने रौला पाउंदे होए। कवि जी लिखते ने बड़ियां गोलियां वर रहियां ने दोवां तरफा तो।
सुनंत नाद जान के तुखे पली ते हेर कै, करंत सूद ताही और गोर छोर टेर कै।
कवि संतोख सिंह जी लिखते ने कि पलीते तुखे ने बंदूकां चलाईयां गईयां ने, एक दूजे दे सिर दे विच रख के गोलियां चलाउंदे ने।
अजीत सिंह पाए रोब ठंड गंड होयो, रुके सुलाछ सूर में मनो कपाट जोयो।
कवि संतोख सिंह जी लिखते ने अजीत सिंह जी पैर जमा के पक्की तरह खड़ा होया है, ते लखा वैरी रुक गए हन, मानो उन्हां दे अगे तख्ते जिवें जड़ेगा हुण इस तरह रुके ने।
किदों प्रवाह नीर को पहार होए रोकियो, विशाल जंग मंड के खरे करे बिलोकियो।
कवि जी एक होर प्रमाण देंदे ने, या फिर इस तरह लगता है कि जिवें वड्डा नदी दा प्रवाह चढ़ के आ रहा होवे, ते जिवें वड्डा सारा पहाड़ उस पानी दे प्रवाह नूं रोक देंदा है। इस तरह मानो के साहबजादा अजीत सिंह ने वैरियां दे प्रवाह नूं उन्हां दी फौज नूं रोक दिता।
समूह हो देत है नखेत सिंह छोरियो, सड़ा सड़ी ततार च प्रहार बिंद मोरियो।
विशाल जंग मचिया होया। कवि संतोख सिंह जी लिखते ने समूह हो देत है, पाव के सारे दे सारे जेड़े सिंह ने ते जेड़े वैरी ने वो रौला पा रहे ने, वैरी खड़े कर ले हन, ते उन्होंने देखा है सड़ा सड़ दी आवाज दे नाल उस वेले बहुते तीर भी चले।
समान सर्प छोंक दे शरीर छोर पार है, लगे ना फिर जीवते तेग रंत पार है।
कवि संतोख सिंह जी लिखते ने कि सप्पां दे वांग छुकदे हुए साहबजादे दे तनकदे विचों तीर छुट्टे ने, जेड़े के पार हो गए ने वैरियां दियां छातियां नूं विन के, जिन्नू भी तीर लग्या ओ जिउंदा नहीं बचे।
तुफंग को हुंकार ते पुकार ते बेहाल को, दड़ंत को तुरंग ते ब्रणंत पाए काल को।
कवि संतोख सिंह जी लिखते ने कई धरती दे उत्ते तड़फ रहे ने, कई उच्ची उच्ची पकारा कर रहे ने, बहुता ही ज्यादा बेहाल होके कई जेड़े घोड़े ने ओ भी डिगे पए ने, पाव के काल दे मौत दे वस दे विच हो गए ने, कई घोड़िया ते खुरां दे नाल दड़े जा रहे हन थले जेड़े डिगे पए ने।
गुरु सुनंद सूरमा हठील जंग खेत को, अजीत सिंह नाम की सुलाज रख जीत को।
ग्रंथाकार भाई संतोख सिंह जी लिखते ने गुरु दा सपुत्र जेड़ा सूरमा है, जेड़ा बड़ा हठीला है, वो रणभूमि दे विच डटिया होया, जिदा नाम अजीत सिंह है, अपने नाम दी लाज नूं रखना चाहुंदा है, पाव के वैरियां तो अजित रहना चाहुंदा है।
बहीर दूर जाए के पहुंचियो संभार के, रिपोर्ण की नया चलाग छेम ते पदार के।
इस तरीके दे नाल साहबजादे अजीत सिंह ने वैरियां दे दल नूं रोक के रखिया, सारी जिहड़ी बहीर सी ओ दूर तक संभल के पहुंच गई है, किसे भी वैरे दी आंच तक उस बहीर नूं ना लगे।
गुरु गोबिंद सिंह जी सने सने पयान के, सुनंत नाद जंग को तुफंग के महान कै।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਵਹੀਰ ਦੇ ਸਮੇਤ ਬਹੁਤ ਦੂਰ ਚਲੇ ਗਏ ਨੇ। ਪਿੱਛੋਂ ਜ਼ੋਰਦਾਰ ਜੰਗ ਦੀਆਂ ਆਵਾਜ਼ਾਂ ਆ ਰਹੀਆਂ। ਲੜੇ ਸੋ ਕੌਣ ਬੂਝ ਵੋ ਸਮੂਹ ਕੀ ਸੰਭਾਲ ਲੈ, ਬਿਲੰਦ ਵੀਰ ਕੌਣ ਹੈ ਬਿਲੋਕ ਰੌਕ ਸਾਰ ਲੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਰੂਪੀ ਇਸ ਗੱਲ ਨੂੰ ਨਹੀਂ ਜਾਣਦੇ ਕਿ ਪਿੱਛੇ ਕੌਣ ਸੂਰਮਾ ਲੜ ਰਿਹਾ ਹੈ। ਉਸ ਵੇਲੇ ਜਦੋਂ ਮਹਿਫੂਜ਼ ਹੋ ਗਏ, ਦੂਰੀ ਤੇ ਚਲੇ ਗਏ, ਸਤਿਗੁਰੂ ਜੀ ਕਹਿੰਦੇ ਨੇ ਲੜੇ ਸੋ ਕੌਣ, ਸਤਿਗੁਰੂ ਜੀ ਕਹਿੰਦੇ ਨੇ ਕਿ ਪਿੱਛੇ ਕੌਣ ਸਿੰਘ ਲੜ ਰਿਹਾ ਹੈ। ਬੂਝਿਓ ਸਮੂਹ ਕੀ ਸੰਭਾਲ ਹੈ, ਭਾਵ ਪੁੱਛਿਆ ਸਾਰਿਆਂ ਨੂੰ ਕਿ ਕੌਣ ਸਾਡੀ ਸੰਭਾਲ ਕਰ ਰਿਹਾ, ਇਹ ਪਿੱਛੇ ਕੌਣ ਲੜ ਰਿਹਾ ਹੈ, ਬਿਲੰਦ ਵੀਰ ਕੌਣ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡਾ ਸੂਰਮਾ ਕਿਹੜਾ ਹੈ ਜਿਹਨੇ ਵੱਡੀ ਸੈਨਾ ਨੂੰ ਅਟਕਾ ਕੇ ਰੱਖਿਆ। ਬਿਲੋਕ ਰੋਕ ਸਾਰ ਲੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜਾ ਬਹਾਦਰ ਕੌਣ ਹੈ ਜਿਹਨੇ ਵੈਰੀ ਨੂੰ ਰੋਕਿਆ ਹੋਇਆ, ਜਾਓ ਦੇਖ ਕੇ ਸਾਰੀ ਖਬਰ ਲੈ ਕੇ ਆਓ। ਟਿੱਬੀ ਸ਼ਾਮ ਸਥਾਨ ਠਾਂਡੇ ਪਏ ਵਿਚਾਰ ਕੇ, ਸੰਗ ਨਾ ਪੁੱਤਰ ਮਹਾਨ ਜਾਣਿਓ ਤਿੰਨ ਰਣ ਕਾਲਿਓ। ਸੋਰਠੇ ਦੇ ਵਿੱਚ ਕਵੀ ਜੀ ਨੇ ਇਹ ਪੰਕਤੀ ਲਿਖੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਚੀ ਟਿੱਬੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਬੈਠ ਗਏ ਤੇ ਸਤਿਗੁਰਾਂ ਨੇ ਦੂਸਰੀ ਤਰਫ ਹੁਕਮ ਵੀ ਕੀਤਾ ਕਿ ਜਾਓ ਦੇਖੋ ਕੌਣ ਲੜ ਰਿਹਾ ਹੈ। ਇੰਨੇ ਚਿਰ ਨੂੰ ਸਤਿਗੁਰਾਂ ਦਾ ਧਿਆਨ ਪਿਆ ਹੈ ਕਿ ਜਿਹੜਾ ਵੱਡਾ ਸਪੁੱਤਰ ਹੈ ਜਿਹਦਾ ਨਾਮ ਅਜੀਤ ਸਿੰਘ ਹੈ, ਉਹ ਸਿੰਘਾਂ ਦੇ ਵਿੱਚ ਦਿਖਾਈ ਨਹੀਂ ਦਿੰਦਾ। ਤਿੰਨ ਰਣ ਕਰ ਲਿਓ, ਸਤਿਗੁਰਾਂ ਨੇ ਜਾਣਿਆ ਕਿ ਉਹੀ ਰਣ ਮਚਾ ਰਿਹਾ ਹੈ, ਉਹੀ ਰਣ ਕਰ ਰਿਹਾ। ਵਡੋ ਜੰਗ ਨਾਦ ਸੁਨਿਓ ਵੀਰ ਬਾਦ, ਖਰੇ ਆਪ ਹੋਏ ਟਿਗੈ ਸਿੰਘ ਜੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਵੱਡਾ ਜੰਗ ਦਾ ਆਵਾਜ਼ਾ ਆਇਆ ਹੈ, ਵੱਡਾ ਰੌਲਾ ਜੰਗ ਦਾ, ਵੀਰਾਂ ਦਾ ਸ਼ੋਰ ਸੁਣਿਆ, ਆਪ ਖੜੇ ਹੋਏ ਟਿੱਗੈ ਸਿੰਘ ਜੋਏ। ਸਤਿਗੁਰੂ ਗੋਬਿੰਦ ਸਿੰਘ ਜੀ ਟਿੱਬੇ ਦੇ ਉੱਤੇ ਖੜੇ ਹੋ ਗਏ, ਲਾਗੇ ਜਿੰਨੇ ਵੀ ਸਿੰਘ ਸਨ ਉਹਨਾਂ ਦੇ ਵੱਲ ਟੱਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦਾ ਹੁਕਮ ਦੇਣਗੇ ਬਾਕੀ ਦੇ ਸਿੰਘਾਂ ਨੂੰ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਬਿਆਨ ਕਰਾਂਗਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।